तन मन देह न अंतर राखै अवरा देख न सुनै अपाखै।
जेड़ी गुरमुख रूह है ओ अपना तन भी ते मन भी पति परमेश्वर नूं अर्पण कर दिंदी है, न अंतर राखै ओदे नाल कोई फर्क रखदी ही नहीं। अवरा देख न सुनै अपाखै ते उस वाहिगुरु परमेश्वर नूं छड के ना ओ किसे होर वल देखदी है, ना किसे दी गल सुनदी है, ते ना ही अपाख्या किसे नूं कुछ आखदी है। भाव अपाख्या दा अर्थ हुंदा वी चुप रहना। ओ ना किसे वल देखदी है, ना सुनदी है, बिलकुल ओ खामोश रहिंदी है, होर किसे पासे ओदा ध्यान जांदा ही नहीं है।
सो कत जानै पीर पराई जाका अंतर दर्द न पाई रहाउ।
लो भगत जी फरमाउंदे ने पाई ओ पराई पीड़ा नूं किथे जान सकदा है, जिदे अंदर भी उस दर्द नूं हाले रब ने पाया ही नहीं। भाव जिन्हूं कोई दुख तकलीफ होई ही नहीं ओनू किसे दी पीड़ा दा की पता लग सकदा है। जिवें फर्ज करो भी किसे कोई कैंसर दा मरीज है जां कोई होर किसे नूं खतरनाक बीमारी लगी हुई है, ओनू ओदा पता हुंदा है, दूजे नूं उस पीड़ा दा की पता हुंदा है। इसे तरह जिन्हां नूं वाहिगुरु ने ए विछोड़े दी पीड़ा ला दित्ती है ते ओह दसो ओही उस नूं अनुभव कर सकदे ने। सो कत जानै पीर पराई जाके अंतर दर्द ना पाई, जिहदे अंदर विछोड़े दी पीड़ा दा दर्द है ही नहीं, पैदा ही नहीं होया, ओह दसो पराई पीड़ा नूं किवें जान सकदा है।
दुखी दुहागन दोए पकहीनी जिन नाहे निरंतर भगत न कीनी।
रहाओ विश्राम दे के भगत जी अगे फरमाउंदे हन, वेख लो दुखी दुहागन दोए पकहीनी। जिहड़ी दुहागन इस्त्री है वे विचारण इस्त्री है, ओ दोवां पक्खां तों हीणी हमेशा लई दुखी रहिंदी है। दो पक्ख केड़े ने? इक तां हुंदा है भी अपना पेकियां दा पक्ख ते दूसरा हुंदा है सहुरियां दा पक्ख। ਇਹ ਦੋ ਹੀ ਪੱਖ ਹੁੰਦੇ ਨੇ ਨਾ ਇਸਤਰੀ ਦੇ, ਪਰ ਜਿਹੜੀ ਦੁਹਾਗਣ ਹੈ ਉਹ ਦੋਹਾਂ ਪੱਖਾਂ ਤੋਂ ਹੀਣੀ ਹੋ ਜਾਂਦੀ ਹੈ, ਇਸ ਲਈ ਉਹ ਦੁਖੀ ਰਹਿੰਦੀ ਹੈ। ਜਿਨ ਨਾਹ ਨਿਰੰਤਰ ਭਗਤ ਨਾ ਕੀਨੀ, ਜਿਸਨੇ ਨਾਹ ਪਤੀ ਪਰਮੇਸ਼ਰ ਦੀ, ਨਿਰੰਤਰ ਦਾ ਅਰਥ ਹੈ ਇੱਕ ਰਸ ਲਗਾਤਾਰ ਉਸਦੀ ਭਗਤੀ ਨਹੀਂ ਕੀਤੀ ਹੁੰਦੀ, ਉਹ ਦੁਹਾਗਣ ਇਸਤਰੀ ਭਾਵ ਮਨਮੁਖ ਜੀਵ ਰੂਪ ਇਸਤਰੀ ਲੋਕ ਤੇ ਪਰਲੋਕ ਦੋਹਾਂ ਪੱਖਾਂ ਤੋਂ ਹੀਣੀ ਹਮੇਸ਼ਾ ਲਈ ਦੁਖੀ ਰਹਿੰਦੀ ਹੈ।
ਪੁਰ ਸਲਾਤ ਕਾ ਪੰਥ ਦੁਹੇਲਾ ਸੰਗ ਨ ਸਾਥੀ ਗਵਨ ਅਕੇਲਾ।
ਲੋਕ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਪੁਰ ਸਲਾਤ ਕਾ ਪੰਥ ਦੁਹੇਲਾ, ਜਿਹੜਾ ਪੁਰ ਸਲਾਤ ਸ਼ਬਦ ਹੈ ਇਹਦੇ ਬਾਰੇ ਕੁਛ ਵਿਦਵਾਨਾਂ ਦਾ ਇਹ ਖਿਆਲ ਹੈ ਵੀ ਇਹ ਜਿਹੜਾ ਸ਼ਬਦ ਹੈ ਤਦ ਭਾਵ ਰੂਪ ਦੇ ਵਿੱਚ ਇੱਥੇ ਲਿਖਿਆ ਹੋਇਆ ਹੈ। ਅਸਲੀ ਪੋਲ ਸਰਾਤ ਉਸਦਾ ਨਾਮ ਹੈ ਪੋਲ ਸਰਾਤ, ਪਰ ਉਹਨੂੰ ਪੁਰ ਸਲਾਤ ਇੱਥੇ ਤਦ ਭਾਵ ਸ਼ਬਦ ਰੂਪ ਦੇ ਵਿੱਚ ਲਿਖਿਆ ਗਿਆ ਹੈ, ਕਿਉਂਕਿ ਕੁਛ ਭਾਸ਼ਾ ਵਿਗਿਆਨੀਆਂ ਦੇ ਮੁਤਾਬਕ ਕੁਝ ਸ਼ਬਦ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤਤ ਸਮ ਕਿਹਾ ਜਾਂਦਾ ਹੈ, ਦੂਸਰੀ ਕਿਸਮ ਦੇ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਨੂੰ ਤਦ ਭਾਵ ਆਖਿਆ ਜਾਂਦਾ ਹੈ, ਤੀਸਰੀ ਕਿਸਮ ਦੇ ਉਹ ਸ਼ਬਦ ਹੁੰਦੇ ਨੇ ਅਪਭ੍ਰੰਸ਼ ਜਿਨ੍ਹਾਂ ਦਾ ਨਾਮ ਹੈ, ਔਰ ਉਹ ਉਹਨਾਂ ਦਾ ਬਿਲਕੁਲ ਹੀ ਰੰਗ ਰੂਪ ਵਿਗੜਿਆ ਹੁੰਦੇ। ਪਰ ਇੱਥੇ ਪੁਰ ਸਲਾਤ ਇਹ ਤਦ ਭਾਵ ਰੂਪ ਸ਼ਬਦ ਬਣਿਆ ਹੋਇਆ ਹੈ, ਪੁਰ ਸਲਾਤ ਕਾ ਪੰਥ ਦੁਹੇਲਾ ਵੀ ਅਸਲੀ ਸ਼ਬਦ ਪੁਰ ਸਰਾਤ ਲਿਖਿਆ ਮਿਲਦਾ ਹੈ ਵੀ ਇਹ ਹੈ ਜਿਹੜਾ ਪੁਰ ਸਰਾਤ ਦਾ ਅਰਥ ਹੈ ਜਿਹੜੀ ਦੁੱਖਾਂ ਭਰੀ ਨਦੀ ਹੈ ਜਿਸ ਨੂੰ ਬੈਤਰਨੀ ਦਾ ਨਾਮ ਦਿੱਤਾ ਗਿਆ ਹੈ। ਬੈਤਰਨੀ ਨਦੀ ਦਾ ਜਿਹੜਾ ਪੁਲ ਹੈ ਉਹ ਬਹੁਤ ਛੋਟਾ ਹੈ, ਪੁਲ ਸਰਾਤ ਵੀ ਉਸ ਬੈਤਰਨੀ ਨਦੀ ਦਾ ਪੁਲ ਬਹੁਤ ਛੋਟਾ ਹੈ ਤੇ ਉਸਦਾ ਜਿਹੜਾ ਪੰਥ ਰਸਤਾ ਉਹ ਵੀ ਬੜਾ ਦੁਹੇਲਾ ਦੁਖਦਾਈ ਬੜਾ ਕਠਿਨ ਹੈ। ਸੰਗ ਨਾ ਸਾਥੀ ਗਵਨ ਅਕੀਲਾ, ਉੱਥੇ ਨਾ ਹੀ ਕੋਈ ਇਸ ਜੀਵ ਦੇ ਨਾਲ ਕੋਈ ਸੰਗੀ ਸਾਥੀ ਹੁੰਦਾ ਤੇ ਬਿਲਕੁਲ ਇਸ ਨੂੰ ਅਕੇਲਾ ਦਾ ਤਨਹਾ ਹੀ ਭਾਵ ਬਿਲਕੁਲ ਇਕੱਲੀ ਨੂੰ ਹੀ ਉੱਥੇ ਜਾਣਾ ਪੈਂਦਾ ਹੈ।
ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ।
ਭਗਤ ਜੀ ਫਰਮਾਉਂਦੇ ਨੇ ਮੈਂ ਦੁਖੀਆ ਤੇ ਦਰਦ ਵੰਦ ਦਰਦ ਦੇ ਨਾਲ ਭਰਿਆ ਹੋਇਆ, ਦੁੱਖ ਦੇ ਨਾਲ ਭਰਿਆ ਹੋਇਆ ਮੈਂ ਤੇਰੇ ਦਰ ਤੇ ਆਇਆ ਹਾਂ, ਤੇਰੇ ਚਰਨਾਂ ਤੇ ਟਹਿ ਕੇ ਅਰਦਾਸ ਕੀਤੀ ਹੈ। ਬਹੁਤ ਪਿਆਸ ਜਵਾਬ ਨਾ ਪਾਇਆ, ਮੈਨੂੰ ਤਾਂ ਤੇ ਬੜੀ ਲੱਗੀ ਹੋਈ ਹੈ ਬਈ ਮੈਨੂੰ ਕੋਈ ਛੇਤੀ ਜਵਾਬ ਮਿਲੇ। ਪਰ ਮਹਾਰਾਜ ਕੋਈ ਢਾਰਸ ਦੇਣ ਦਾ ਜਵਾਬ ਆਪ ਜੀ ਵੱਲੋਂ ਪ੍ਰਾਪਤ ਨਹੀਂ ਹੋਇਆ।
ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਣੋ ਤਿਉ ਕਰ ਗਤ ਮੇਰੀ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿਚ ਪਿਆ ਹਾਂ, ਜਿਉ ਜਾਣੋ ਤਿਉ ਕਰ ਗਤ ਮੇਰੀ। ਮਹਾਰਾਜ ਹੁਣ ਜਦੋਂ ਮੈਂ ਤੁਹਾਡੀ ਸ਼ਰਨ ਵਿਚ ਹੀ ਪੈ ਗਿਆ ਹਾਂ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਜਿਵੇਂ ਵੀ ਤੁਸੀਂ ਮੁਨਾਸਬ ਸਮਝਦੇ ਹੋ ਉਸੇ ਤਰ੍ਹਾਂ ਮੇਰੀ ਕਲਿਆਣ ਕਰ ਦਿਓ, ਮੇਰੀ ਮੁਕਤੀ ਕਰ ਦਿਓ।
ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ।
ਲੋ ਹੁਣ ਅੱਗੇ ਫੇਰ ਸੂਹੀ ਰਾਗ ਦੇ ਵਿਚ ਭਗਤ ਰਵਿਦਾਸ ਜੀ ਉਪਦੇਸ਼ ਦਿੰਦੇ ਹਨ, ਵੈਰਾਗਮਈ ਉਪਦੇਸ਼ ਹੈ। ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਕਿਆ ਤੂੰ ਸੋਇਆ ਜਾਗ ਏ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਓ ਐ ਏ ਆਣਾ ਐ ਨਾਦਾਨ ਜੀਵ, ਤੂੰ ਕਿੱਥੇ ਮੋਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿਚ ਸੁੱਤਾ ਪਿਆ ਹੈ? ਤੂੰ ਜਾਗ, ਹੋਸ਼ ਕਰ, ਤੈ ਜੀਵਨ ਜਗ ਸੱਚ ਕਰ ਜਾਨਾ। ਤੂੰ ਇਸ ਜਗਤ ਵਿਚ ਇਸ ਝੂਠੇ ਜੀਵਨ ਨੂੰ ਸੱਚਾ ਕਰਕੇ ਜਾਣ ਲਿਆ? ਇਹ ਜੀਵਨ ਝੂਠਾ ਜੀਵਨ ਹੈ, ਇਹਨੇ ਹਮੇਸ਼ਾ ਰਹਿਣਾ ਨਹੀਂ ਹੈ, ਇਸੇ ਲਈ ਤੂੰ ਜਾਗ ਤੇ ਕੁਝ ਕਰ, ਕਿਉਂਕਿ ਇਸ ਦੁਨੀਆਂ ਨੂੰ ਛੱਡ ਕੇ, ਇਸ ਝੂਠੇ ਜੀਵਨ ਨੂੰ ਛੱਡ ਕੇ ਇੱਕ ਦਿਨ ਜਾਣਾ ਪਵੇਗਾ। ਲੋ ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ,
ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ।
ਲੋ ਭਗਤ ਜੀ ਫਰਮਾਉਂਦੇ ਨੇ, ਭਾਈ ਜੋ ਦਿਨ ਆਵੇ ਹੈ, ਇਹ ਦਿਨ ਬਹੁ ਵਚਨ ਹੈ ਤੇ ਇਹਦੀ ਕਿਰਿਆ ਵੀ ਆਵੇ ਹੈ। ਭਗਤ ਜੀ ਨੇ ਲਿਖੀ ਹੈ ਵੀ ਜੋ ਦਿਨ ਆਉਂਦੇ ਨੇ ਸੋ ਦਿਨ ਜਾਹੀ, ਉਹ ਦਿਨ ਚਲੇ ਜਾਂਦੇ ਨੇ, ਇੱਕ ਇੱਕ ਕਰਕੇ ਪੂਰੇ ਸਾਲ ਦੇ ਦਿਨ ਗੁਜ਼ਰ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦੇ ਵੀ ਸਾਰੇ ਦਿਨ ਇੱਕ ਇੱਕ ਕਰਕੇ ਸਾਰੇ ਲੰਘ ਜਾਂਦੇ ਨੇ। ਜੋ ਦਿਨ ਆਵੇ ਸੋ ਦਿਨ ਜਾਹੀ, ਸਦ ਭਗਤ ਕਬੀਰ ਜੀ ਦੇ ਇੱਕ ਥਾਂ ਤੇ ਬਚਨ ਆਏ ਨੇ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਕਟੈ ਤਨ ਸ਼ੀਜੈ, ਕਾਲ ਅਹੀਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਵੀ ਜੋ ਵੀ ਦਿਨ ਆਉਂਦੇ ਨੇ ਉਹ ਆਪਣੇ ਸਮੇਂ ਦੇ ਨਾਲ ਬੀਤ ਜਾਂਦੇ ਹਨ, ਕਰਨਾ ਕੂਚ ਰਹਿਣ ਥਿਰ ਨਾਹੀ। ਭਗਤ ਜੀ ਕਹਿੰਦੇ ਨੇ ਇੱਥੇ ਹਮੇਸ਼ਾ ਕਿਸੇ ਨੇ ਸਥਿਰ ਨਹੀਂ ਰਹਿਣਾ, ਕਰਨਾ ਕੂਚ, ਇੱਥੋਂ ਹਰ ਇੱਕ ਨੂੰ ਕੂਚ ਕਰਨਾ ਹੀ ਪਵੇਗਾ, ਭਾਵ ਇਸ ਦੁਨੀਆਂ ਦੇ ਮੁਸਾਫਰਖਾਨੇ ਨੂੰ ਛੱਡਣਾ ਹੀ ਪਵੇਗਾ। ਕੋਈ ਐਵੇਂ ਭੁਲੇਖੇ ਵਿਚ ਨਾ ਪਿਆ ਰਵੇ ਬਈ ਮੈਂ ਇੱਥੇ ਹਮੇਸ਼ਾ ਸਥਿਰ ਰਹਿਣਾ ਹੈ, ਮੈਂ ਇੱਥੇ ਹਮੇਸ਼ਾ ਲਈ ਪੱਕਾ ਰਹਿਣਾ ਹੈ। ਇਹ ਸੰਸਾਰ ਇੱਕ ਰਸਤੇ ਦਾ ਮੁਕਾਮ ਹੈ, ਇੱਕ ਰਸਤੇ ਦਾ ਪੜਾਓ ਹੈ, ਇਸ ਲਈ ਇਹਨੂੰ ਛੱਡ ਕੇ ਇੱਕ ਦਿਨ ਜ਼ਰੂਰ ਅੱਗੇ ਕੂਚ ਕਰਨਾ ਪਏਗਾ।
ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ।
ਲੋ ਭਗਤ ਜੀ ਫਰਮਾਉਂਦੇ ਨੇ ਸੰਗ ਚਲਤ ਹੈ, ਸੰਗ ਦਾ ਅਰਥ ਹੈ ਜਿਹੜਾ ਸਾਥ ਹੈ ਉਹ ਚਲੀ ਜਾ ਰਿਹਾ ਹੈ, ਸਾਡਾ ਜਿਹੜਾ ਸਾਥ ਹੈ ਉਹ ਤੁਰਿਆ ਜਾ ਰਿਹਾ ਹੈ, ਤੇ ਹਮ ਵੀ ਚੱਲਣਾ ਤੇ ਅਸੀਂ ਵੀ ਜ਼ਰੂਰ ਜਾਣਾ ਹੀ ਜਾਣਾ ਹੈ। ਜਦੋਂ ਕੋਈ ਕਾਫਲਾ ਤੁਰਿਆ ਜਾ ਰਿਹਾ ਹੈ ਤੇ ਸਾਨੂੰ ਵੀ ਉਹਦੇ ਨਾਲ ਜਾਣਾ ਹੀ ਪਵੇਗਾ, ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਾਣੇ ਓਹੇ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜਾਣਾ ਪਤੀ ਨੋਹੇ। ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ, ਉਹ ਸਾਡਾ ਸਾਥ ਛੱਡ ਗਏ ਨੇ, ਜਦੋਂ ਸਾਡਾ ਸਾਥ ਜਾ ਰਿਹਾ ਹੈ ਤੇ ਅਸੀਂ ਵੀ ਜ਼ਰੂਰ ਇੱਥੋਂ ਜਾਣਾ ਹੀ ਜਾਣਾ ਹੈ। ਦੂਰ ਗਵਨ ਸਿਰ ਉਪਰ ਮਰਨਾ, ਬਈ ਵਾਟ ਬੜੀ ਦੂਰ ਹੈ, ਪਰਲੋਕ ਦਾ ਪੰਧ ਉਹ ਬਹੁਤ ਦੂਰ ਦਾ ਰਸਤਾ ਹੈ, ਬੜੀ ਲੰਬੀ ਵਾਟ ਹੈ। ਸਿਰ ਉਪਰ ਮਰਨਾ ਤੇ ਸਾਡੇ ਸਿਰ ਉੱਤੇ ਮਰਨ ਦਾ ਡਰ ਹੈ, ਸਾਡੇ ਉੱਤੇ ਮੌਤ ਖੜੀ ਹੈ।
ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਉ
ਲੋ ਭਗਤ ਜੀ ਕਹਿੰਦੇ ਨੇ, ਐ ਮਨੁੱਖ ਤੂੰ ਕਿਉਂ ਇਹ ਆਣਾ, ਨਾਦਾਨ ਬਣਿਆ ਹੋਇਆ ਹੈ ਤੇ ਤੂੰ ਸੁੱਤਾ ਪਿਆ ਹੈ। ਜਿਵੇਂ ਕਈ ਵਾਰੀ ਬੱਚੇ ਬੇਪਰਵਾਹ ਹੁੰਦੇ ਨੇ, ਇਸੇ ਤਰ੍ਹਾਂ ਇਹ ਮਨੁੱਖ ਵੀ ਬੱਚਿਆਂ ਵਾਂਗੂ ਇਹ ਗਾਫਲ ਹੋਇਆ ਹੋਇਆ ਤੇ ਮੋਹ ਮਾਇਆ ਦੀ ਨੀਂਦ ਵਿੱਚ ਕੂਕ ਸੁੱਤਾ ਪਿਆ ਹੈ। ਭਗਤ ਜੀ ਕਹਿੰਦੇ ਨੇ, ਕਿਆ ਤੂੰ ਸੋਇਆ ਜਾਗ ਇਹ ਆਣਾ, ਉਹ ਤੂੰ ਕੀ ਬੱਚਿਆਂ ਵਾਂਗੂ ਨਾਦਾਨ ਬਣਿਆ ਹੋਇਆ ਹੈ ਤੇ ਗਾਫਲ ਹੋ ਕੇ ਸੁੱਤਾ ਪਿਆ ਹੈ, ਕਿੱਥੇ ਸੁੱਤਾ ਪਿਆ ਹੈ, ਉੱਠ ਜਾਗ, ਤੈਂ ਜੀਵਨ ਜਗ ਸੱਚ ਕਰ ਜਾਣਾ, ਤੂੰ ਇਸ ਜਗਤ ਦੇ ਝੂਠੇ ਜੀਵਨ ਨੂੰ ਸੱਚਾ ਕਰਕੇ ਜਾਣ ਲਿਆ, ਇਹ ਜੀਵਨ ਸੱਚਾ ਨਹੀਂ ਹੈ, ਇਹ ਤੇ ਇੱਕ ਨਾ ਇੱਕ ਦਿਨ ਨਾਸ ਹੋ ਹੀ ਜਾਣਾ ਹੈ। ਇਸੇ ਲਈ ਸਿਆਣੇ ਪੁਰਸ਼ਾਂ ਨੇ ਇਹ ਗੱਲ ਆਖੀ ਹੈ, ਜਿਸ ਜੀਵਨ ਨੂੰ ਅਸੀਂ ਆਪਣਾ ਜੀਵਨ ਸਮਝੀ ਬੈਠੇ ਹਾਂ, ਇਹ ਕੋਈ ਜੀਵਨ ਨਹੀਂ ਹੈ, ਇਹ ਤੇ ਜਨਮ ਤੋਂ ਲੈ ਕੇ ਇੱਕ ਐਸੀ ਯਾਤਰਾ ਹੈ ਜਿਹੜੀ ਮੌਤ ਤੇ ਜਾ ਕੇ ਖਤਮ ਹੋ ਜਾਂਦੀ। ਇਹ ਜੀਵਨ ਥੋੜਾ, ਇਹ ਤੇ ਮੌਤ ਦੇ ਡਰ ਦੇ ਨਾਲ ਘਿਰਿਆ ਹੋਇਆ ਹੈ, ਇੱਕ ਸਾਡਾ ਸਫ਼ਰ ਹੈ, ਇਹਨੂੰ ਜੀਵਨ ਨਹੀਂ ਕਹਿਣਾ ਚਾਹੀਦਾ। ਤੈਂ ਜੀਵਨ ਜਗ ਸੱਚ ਕਰ ਜਾਣਾ, ਤੂੰ ਇਸ ਜਗਤ ਦੇ ਝੂਠੇ ਜੀਵਨ ਨੂੰ ਸੱਚਾ ਕਰਕੇ ਜਾਣ ਲਿਆ ਹੈ।
ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਸਭ ਕਟ ਭੀਤਰ ਹਾਟ ਚਲਾਵੈ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਵੇਖ ਤੂੰ ਵਾਹਿਗੁਰੂ ਦਾ ਸਿਮਰਨ ਕਰ, ਉਹਦੀ ਭਗਤੀ ਕਰ। ਮਹਾਰਾਜ, ਫੇਰ ਰੋਜੀ ਰੋਟੀ ਦਾ ਕੌਣ ਪ੍ਰਬੰਧ ਕਰੇਗਾ? ਤਾਂ ਭਗਤ ਜੀ ਦਾ ਜਵਾਬ ਦਿੰਦੇ ਨੇ, ਜਿਨ ਜੀਓ ਦਿੱਤਾ, ਜਿਸਨੇ ਤੈਨੂੰ ਜੀਵਨ ਦਿੱਤਾ ਹੈ, ਉਹੀ ਤੈਨੂੰ ਰਿਜਕ ਅਪੜਾਵੇਗਾ। ਸਭ ਕਟ ਪੀਤਰ ਹਾਟ ਚਲਾਵੈ, ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਕਟ ਹਿਰਦਿਆਂ ਵਿੱਚ ਬੈਠ ਕੇ, ਸਭ ਦੇ ਦਿਲਾਂ ਵਿੱਚ ਬੈਠ ਕੇ ਉਹੀ ਤੇ ਇਹ ਸਰੀਰ ਰੂਪੀ ਹੱਟ ਚਲਾ ਰਿਹਾ ਹੈ।
ਹਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ।
ਉਹ ਭਗਤ ਜੀ ਕਹਿੰਦੇ ਨੇ, ਭਾਈ ਮੈਂ ਮੇਰੀ ਨੂੰ ਛੱਡ ਕੇ, ਭਾਵ ਹਉਮੈ ਤੇ ਝੂਠੀ, ਮੈਂ ਮੇਰੀ ਨੂੰ ਛੱਡ ਕੇ ਵਾਹਿਗੁਰੂ ਦੀ ਬੰਦਗੀ ਕਰ, ਹਿਰਦੈ ਨਾਮ ਸਮਾਰ ਸਵੇਰਾ। ਭਗਤ ਜੀ ਕਹਿੰਦੇ ਨੇ, ਬਈ ਤੂੰ ਸਵੇਰਾ ਦਾ ਅਰਥ ਵੀ ਅੰਮ੍ਰਿਤ ਵੇਲੇ ਉੱਠ ਕੇ ਸਵਖਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲ, ਕੇਵਲ ਰਸਨਾ ਤੋਂ ਹੀ ਨਹੀਂ, ਆਪਣੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਵਖਤ ਵਾਹਿਗੁਰੂ ਦੇ ਨਾਮ ਨੂੰ ਯਾਦ ਕਰ।
ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੈ ਦਿਸ ਅੰਧਿਆਰਾ।
ਲੋ ਭਗਤ ਜੀ ਫਰਮਾਉਂਦੇ ਨੇ, ਜਨਮ ਸਿਰਾਨੋ, ਤੇਰਾ ਸਾਰਾ ਜਨਮ ਤੇ ਸਿਰਾਨੋ ਦਾ ਅਰਥ ਬੀਤ ਗਿਆ ਹੈ, ਪੰਥ ਨਾ ਸਵਾਰਾ, ਪਰ ਤੂੰ ਅੱਗੇ ਪਰਲੋਕ ਦਾ ਰਸਤਾ ਨਹੀਂ ਸਵਾਰਿਆ, ਤੇਰਾ ਇਹ ਸਾਰਾ ਜੀਵਨ ਦਾ ਪੰਧ ਖਤਮ ਹੋ ਗਿਆ ਹੈ, ਤੇਰੀ ਜੀਵਨ ਯਾਤਰਾ ਸਮਾਪਤ ਹੋ ਗਈ ਹੈ, ਪਰ ਤੂੰ ਅੱਗੇ ਪ੍ਰਲੋਕ ਦਾ ਰਸਤਾ ਨਹੀਂ ਸਵਾਰਿਆ। ਪਰ ਯਾਦ ਰੱਖੀ ਸਾਂਝ ਪਰੀ, ਜਦੋਂ ਸਾਂਝ ਪੈ ਗਈ, ਭਾਵ ਮੌਤ ਦੀ ਘੜੀ ਆਈ, ਦਹ ਦਸ ਅੰਧਿਆਰਾ, ਉਸ ਵੇਲੇ ਦਸੋ ਦਿਸ਼ਾ ਦੇ ਵਿੱਚ ਕੁੱਪ ਹਨੇਰਾ ਹੀ ਦਿਖਾਈ ਦੇਵੇਗਾ, ਤੈਨੂੰ ਕੋਈ ਰਾਹ ਨਹੀਂ ਨਜ਼ਰ ਆਵੇਗਾ।
ਕਹਿ ਰਵਿਦਾਸ ਨਿਧਾਨ ਦੀਵਾਨੇ, ਚੇਤਸ ਨਾਹੀ ਦੁਨੀਆਂ ਫਨ ਖਾਨੇ।
ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਕਹਿ ਰਵਿਦਾਸ ਨਿਦਾਨ ਦੀਵਾਨੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਦੀਵਾਨੇ ਦਾ ਅਰਥ ਦੀਵਾਨੇ ਆ, ਪਾਗਲਾ, ਉਹ ਕਮਲਿਆ, ਇਸ ਗੱਲ ਨੂੰ ਯਾਦ ਰੱਖ, ਨਿਦਾਨ ਦਾ ਅਰਥ ਹੈ ਵੀ ਤੇਰਾ ਅੰਧਾ ਸਮਾਂ ਨੇੜੇ ਆ ਗਿਆ। ਕਹਿ ਰਵਿਦਾਸ ਨਿਦਾਨ ਦੀਵਾਨੇ, ਇੱਕ ਫਾਰਸੀ ਦਾ ਲਫ਼ਜ਼ ਹੈ ਨਾਦਾਨ, ਜਿਸ ਦਾ ਅਰਥ ਹੁੰਦਾ ਹੈ ਮੂਰਖ, ਬੇਸਮਝ, ਏਆਣਾ। ਦੂਸਰਾ ਨਿਦਾਨ ਸੰਸਕ੍ਰਿਤ ਦਾ ਲਫ਼ਜ਼ ਹੈ, ਜਿਸ ਦਾ ਨਿਦਾਨ ਦਾ ਅਰਥ ਹੈ ਵੀ ਓੜਕ ਜਾਂ ਅੰਤ, ਪਰ ਇੱਥੇ ਓੜਕ ਜਾਂ ਅੰਤ ਵਾਲਾ ਅਰਥ ਵਧੇਰੇ ਢੁਕਦਾ ਹੈ। ਕਹਿ ਰਵਿਦਾਸ ਨਿਦਾਨ ਦੀਵਾਨੇ, ਭਗਤ ਰਵਿਦਾਸ ਜੀ ਕਹਿੰਦੇ ਨੇ, ਉਹ ਕਮਲਿਆ, ਨਿਦਾਨ ਤੇਰਾ ਅੰਤ ਦਾ ਸਮਾਂ ਆ ਗਿਆ ਹੈ, ਤੂੰ ਹਲੇ ਵੀ ਉਸ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਚੇਤਸ ਨਾਹੀ ਦੁਨੀਆਂ ਫਨ ਖਾਨੇ, ਇਸ ਗੱਲ ਨੂੰ ਤੂੰ ਚੇਤੇ ਕਿਉਂ ਨਹੀਂ ਕਰਦਾ, ਦੁਨੀਆਂ ਫਨ ਖਾਨੇ, ਇਹ ਦੁਨੀਆਂ ਦਾ ਖਾਨੇ ਘਰ, ਤੇ ਫਨ ਦਾ ਅਰਥ ਹੈ ਇਹ ਤੇ ਫਾਨੀ ਹੈ, ਨਾਸ਼ਵੰਤ ਹੈ, ਆ ਦੁਨੀਆਂ ਦਾ ਘਰ, ਦੁਨੀਆਂ ਦਾ ਮੁਕਾਮ, ਇਹ ਤੇ ਫਾਨੀ ਹੈ, ਇਹ ਤੇ ਨਾਸ਼ਵੰਤ ਹੈ, ਤੂੰ ਇਸ ਗੱਲ ਨੂੰ ਕਿਉਂ ਨਹੀਂ ਚੇਤੇ ਕਰਦਾ।
ਸੂਹੀ ਉੱਚੇ ਮੰਦਰ ਸਾਲ ਰਸੋਈ, ਇਹ ਘਰੀ ਫੁਨ ਰਹਿਣ ਨਾ ਹੋਈ।
ਲੋ ਭਗਤ ਰਵਿਦਾਸ ਜੀ ਅੱਗੇ ਤੀਸਰਾ ਸ਼ਬਦ ਉਚਾਰਨ ਕਰਦੇ ਹਨ, ਇਹਦੇ ਵਿੱਚ ਵੀ ਵੈਰਾਗਮਈ ਉਪਦੇਸ਼ ਹੈ। ਇਹੋ ਤਨ ਐਸਾ ਜੈਸੇ ਕਾਸ ਕੀ ਟਾਟੀ, ਜਲ ਗਯੋ ਕਾਸ ਰਲ ਗਯੋ ਮਾਟੀ। ਰਹਾਉ ਭਗਤ ਜੀ ਫਰਮਾਉਂਦੇ ਨੇ, ਇਹ ਸਰੀਰ ਐਸਾ ਹੈ ਜਿਵੇਂ ਕੋਈ ਘਾਹ ਦੀ ਟਾਟੀ ਦਾ ਅਰਥ ਹੈ ਕੋਈ ਉਹ ਫਿਟਕੀ ਜੀ ਬਣਾਈ ਹੋਵੇ, ਜਾਂ ਟਾਟੀ ਦਾ ਅਰਥ ਕੁਛ ਵਿਦਵਾਨਾਂ ਨੇ ਛੰਨ ਵੀ ਕੀਤਾ ਹੈ। ਇਹ ਸਰੀਰ ਤੇ ਇਹੋ ਜਿਹਾ ਹੈ ਜਿਵੇਂ ਘਾਹ ਦੀ ਕੋਈ ਛੰਨ ਬਣਾਈ ਹੋਵੇ। ਜਲ ਗਇਓ ਘਾਸ, ਰਲ ਗਇਓ ਮਾਟੀ, ਵੀ ਜਦੋਂ ਅੰਨ ਦਾ ਸਮਾਂ ਆਉਂਦਾ ਹੈ ਇਹ ਜਿਹੜਾ ਸਰੀਰ ਹੈ ਜਲ ਗਇਓ ਘਾਸੇ ਤੇ ਘਾਹ ਵਾਂਗੂ ਸੜ ਗਿਆ ਤੇ ਰਲ ਗਇਓ ਮਾਟੀ ਤੇ ਮਿੱਟੀ ਵਿੱਚ ਹੀ ਰਲ ਗਿਆ। ਜਦੋਂ ਸਰੀਰ ਦਾ ਸੰਸਕਾਰ ਹੋ ਜਾਂਦਾ ਹੈ ਉਹ ਘਾਹ ਵਾਂਗੂ ਸੜ ਜਾਂਦਾ ਅੱਗ ਦੇ ਵਿੱਚ ਤੇ ਫਿਰ ਮਿੱਟੀ ਵਿੱਚ ਰਲ ਜਾਂਦਾ ਹੈ। ਇਹਦਾ ਮਾਣ ਕਾਹਦਾ ਕਰਦੇ ਹੋ? ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ।
ਭਗਤ ਜੀ ਫਰਮਾਉਂਦੇ ਨੇ ਵੇਖੋ ਜਿਹੜੇ ਆ ਜਿਹੜੇ ਉੱਚੇ ਉੱਚੇ ਮੰਦਰ ਮਹਿਲ ਨੇ, ਉੱਚੇ ਉੱਚੇ ਮਕਾਨ ਬਣਾਏ ਹੋਏ ਨੇ ਤੇ ਸਾਲ ਰਸੋਈ ਜਿਨ੍ਹਾਂ ਦੇ ਵਿੱਚ ਬੜੀਆਂ ਸੁੰਦਰ ਰਸੋਈਆਂ ਵੀ ਬਣਾਈਆਂ ਹੋਈਆਂ ਨੇ, ਲੰਗਰ ਘਰ ਵੀ ਬਣਾਏ ਹੋਏ ਨੇ। ਅਕਸਰ ਜਿਹੜੇ ਪੁਰਾਣੇ ਜਮਾਨੇ ਦੇ ਵਿੱਚ ਕੱਚੇ ਘਰ ਹੁੰਦੇ ਸਨ ਤੇ ਲੋਕ ਉਹ ਬਾਹਰ ਹੀ ਉਹ ਹਾਰਾ ਜਿਹਾ ਬਣਾ ਕੇ, ਉਲਟਾ ਜਿਹਾ ਬਣਾ ਕੇ ਉੱਥੇ ਰੋਟੀ ਪਾਣੀ ਬਣਾ ਲੈਂਦੇ ਸਨ। ਉਹਨਾਂ ਦਾ ਗੁਜ਼ਾਰਾ ਇਸੇ ਤਰ੍ਹਾਂ ਹੀ ਹੋ ਜਾਂਦਾ ਸੀ ਕੱਚੇ ਘਰਾਂ ਦੇ ਵਿੱਚ ਰਹਿ ਕੇ। ਹੁਣ ਜਮਾਨਾ ਬਦਲ ਗਿਆ ਹੈ ਤੇ ਭਗਤ ਜੀ ਫਰਮਾਉਂਦੇ ਨੇ ਬੜੇ ਬੜੇ ਉੱਚੇ ਮਕਾਨ ਤੇ ਨਾਲ ਬੜੇ ਸੋਹਣੇ ਰਸੋਈ ਘਰ ਉਹਨਾਂ ਦੇ ਵਿੱਚ ਅਸਾਂ ਬਣਾ ਲਏ ਨੇ, ਇਹ ਕਰੀ ਪੁਨ ਰਹਿਣ ਨਾ ਹੋਈ। ਪਰ ਯਾਦ ਰੱਖੋ ਜਦੋਂ ਸਰੀਰ ਸਾਥ ਛੱਡ ਗਿਆ ਤੇ ਫਿਰ ਇੱਕ ਘੜੀ ਪਰ ਵੀ ਤੁਹਾਡਾ ਇਹਨਾਂ ਘਰਾਂ ਦੇ ਵਿੱਚ ਰਹਿਣਾ ਨਹੀਂ ਹੋਵੇਗਾ, ਭਾਵ ਇੱਕ ਘੜੀ ਵੀ ਤੁਹਾਨੂੰ ਇਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਆਪਣਾ ਸਮਝੀ ਬੈਠੇ ਹੋ ਇੱਕ ਘੜੀ ਪਰ ਵੀ ਤੁਹਾਨੂੰ ਇਹਨਾਂ ਵਿੱਚ ਰਹਿਣਾ ਨਸੀਬ ਨਹੀਂ ਹੋਵੇਗਾ। ਤੇ ਜਦੋਂ ਅੱਖਾਂ ਮੀਟ ਜਾਂਦਾ ਹੈ ਆਦਮੀ ਤੇ ਜਿਹੜੇ ਉੱਚੇ ਉੱਚੇ ਮਹਿਲ ਮਾੜੀਆਂ ਨੇ ਤੇ ਜਿਨ੍ਹਾਂ ਵਿੱਚ ਬੜੇ ਸੋਹਣੇ ਰਸੋਈ ਘਰ ਵੀ ਬਣੇ ਹੁੰਦੇ ਨੇ ਤੇ ਉਹਨਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ।
ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਉਹ ਘਾਸ ਰਲ ਗਏ ਉਹ ਮਾਟੀ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ ਸਰੀਰ ਤੇ ਇਹੋ ਜਿਹਾ ਹੈ ਜਿਵੇਂ ਘਾਹ ਦੀ ਕੋਈ ਫਿਟਕੀ ਹੋਵੇ ਜਾਂ ਘਾਹ ਦੀ ਛੰਨ ਬਣਾਈ ਹੋਵੇ ਤੇ ਜਦੋਂ ਅਖੀਰ ਤੇ ਸਰੀਰ ਨੂੰ ਚਿਖਾ ਵਿੱਚ ਸੁੱਟਿਆ ਤੇ ਘਾਹ ਵਾਂਗੂ ਸੜ ਗਿਆ ਤੇ ਮਿੱਟੀ ਵਿੱਚ ਜਾ ਕੇ ਰਲ ਗਿਆ।
ਭਾਈ ਬੰਦ ਕੁਟੰਬ ਸਹੇਰਾ, ਓਏ ਪਿਲਾਗੇ ਕਾੜ ਸਵੇਰਾ।
ਰਹਾਉ ਬਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਭਾਈ ਵੇਖ ਲੋ ਜਦੋਂ ਕੋਈ ਪੁਰਾਣੀ ਚੜਾਈ ਕਰ ਜਾਂਦਾ ਹੈ ਨਾ ਤੇ ਜਿਹੜੇ ਉਸਦੇ ਭਰਾ ਹੁੰਦੇ ਨੇ, ਬੰਦ ਹੋਰ ਸੰਬੰਧੀ ਰਿਸ਼ਤੇਦਾਰ ਹੁੰਦੇ ਹਨ, ਕੁਟੰਬ ਉਸਦਾ ਆਪਣਾ ਪਰਿਵਾਰ ਹੁੰਦਾ ਹੈ ਤੇ ਸਹੇਰਾ ਜਿਹੜੇ ਹੋਰ ਸਖੇ ਸਹੋਦਰੇ ਹੁੰਦੇ ਨੇ, ਭਾਵ ਸਹੇਰੀ ਸਖੀ ਸਹੇਲੀ ਨੂੰ ਕਹਿੰਦੇ ਨੇ, ਸਹੇਰਾ ਪੁਲਿੰਗ ਸ਼ਬਦ ਜਿਹੜੇ ਉਸਦੇ ਹੋਰ ਮਿੱਤਰ ਦੋਸਤ ਵੀ ਹੁੰਦੇ ਨੇ, ਉਹ ਵੀ ਲਾਗੇ ਕਾਢ ਸਵੇਰਾ, ਉਹ ਵੀ ਸਵਖਤੇ ਹੀ ਤੇ ਉਹਨੂੰ ਬਾਹਰ ਕੱਢਣ ਲੱਗ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਦੋਂ ਕੋਈ ਪੁਰਾਣੀ ਚੜਾਈ ਕਰ ਜਾਂਦਾ ਨਾ ਤੇ ਉਸ ਵੇਲੇ ਥੋੜਾ ਸਮਾਂ ਉਡੀਕ ਕੀਤੀ ਜਾਂਦੀ ਹੈ ਵੀ ਜਿਹੜੇ ਕੋਈ ਭੈਣ ਭਰਾ ਦੂਰ ਬੈਠੇ ਨੇ ਉਹਨਾਂ ਨੂੰ ਵੀ ਬੁਲਾ ਲਿਆ ਜਾਵੇ। ਫਿਰ ਉਹ ਜਦੋਂ ਸਾਰੇ ਆ ਜਾਂਦੇ ਨੇ ਤੇ ਫਿਰ ਉਹ ਇੰਨੇ ਕਾਹਲੇ ਪੈ ਜਾਂਦੇ, ਕਹਿੰਦੇ ਹੁਣ ਕੀ ਵੇਖਦੇ ਆ, ਹੁਣ ਇੰਨਾ ਟਾਈਮ ਕਿਉਂ ਲਾ ਰਹੇ ਹੋ, ਹੁਣ ਇਹਨੂੰ ਲੈ ਜਾਓ, ਚਲੋ ਇਹਦਾ ਸੰਸਕਾਰ ਕਰੀਏ। ਉਹ ਵੀ ਲਾਗੇ ਕਾਢ ਸਵੇਰਾ, ਵੀ ਉਹ ਵੀ ਸਵਖਤੇ ਹੀ, ਭਾਵ ਕਹਿੰਦੇ ਹੁਣ ਛੇਤੀ ਉਹਨੂੰ ਬਾਹਰ ਕੱਢੋ, ਫਿਰ ਵਾਪਸ ਵੀ ਮੁੜ ਕੇ ਜਾਣਾ, ਅਸੀਂ ਲੇਟ ਹੋ ਜਾਵਾਂਗੇ, ਸਾਨੂੰ ਹਨੇਰਾ ਹੋ ਜਾਊਗਾ। ਇਹੀ ਹਾਲ ਹੁੰਦਾ ਨਾ ਸਾਰਿਆਂ ਦਾ, ਆਪਾਂ ਵੀ ਮਕਾਨ ਜਾਂਦੇ ਹਾਂ, ਕਿਸੇ ਦੇ ਸੰਸਕਾਰ ਤੇ ਜਾਂਦੇ ਹਾਂ, ਜਿਹੜੇ ਭਰਾ ਹੁੰਦੇ ਨੇ, ਸੰਬੰਧੀ ਹੁੰਦੇ ਨੇ, ਪਰਿਵਾਰ ਹੁੰਦਾ, ਹੋਰ ਸਖੇ ਸਹੋਦਰੇ, ਉਹ ਵੀ ਸਵੇਰੇ ਸਵੇਰੇ ਸਵਖਤ ਹੀ ਬਾਹਰ ਕੱਢਣ ਲੱਗ ਜਾਂਦੇ ਨੇ, ਲਓ ਵੀ ਲੇਟ ਨਾ ਕਰਿਓ, ਹੁਣ ਅਸੀਂ ਬੜੀ ਦੂਰ ਜਾਣਾ, ਵੀ ਹੁਣ ਛੇਤੀ ਬਸ 10 ਵਜੇ ਤੋਂ ਪਹਿਲਾਂ ਪਹਿਲਾਂ ਹੀ ਸੰਸਕਾਰ ਹੋ ਜਾਣਾ ਚਾਹੀਦਾ। ਇਹ ਹਾਲ ਸਾਰਿਆਂ ਦਾ ਹੁੰਦਾ ਹੈ।
ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ।
ਲੋ ਭਗਤ ਜੀ ਫਰਮਾਉਂਦੇ ਨੇ ਜਿਹੜੀ ਘਰ ਕੀ ਨਾਰ, ਜਿਹੜੀ ਘਰ ਦੀ ਨਾਰ ਇਸਤਰੀ ਹੈ, ਭਾਵ ਸਾਡੀ ਆਪਣੀ ਧਰਮ ਪਤਨੀ ਹੈ, ਉਰਹਿ ਤਨ ਲਾਗੀ, ਉਹ ਸਾਡੇ ਸਰੀਰ ਦੇ ਸੀਨੇ ਨਾਲ ਲੱਗੀ ਰਹਿੰਦੀ, ਅਸੀਂ ਉਹਨੂੰ ਹਮੇਸ਼ਾ ਆਪਣੇ ਗਲ ਦੇ ਨਾਲ ਲਾ ਕੇ ਰੱਖਦੇ ਹਾਂ, ਪਰ ਜਦੋਂ ਪੁਰਾਣੀ ਚੜਾਈ ਕਰ ਜਾਂਦਾ ਹੈ ਉਹ ਤੋ ਪੂਤ ਪੂਤ ਕਰ ਭਾਗੀ ਇੱਕ ਵਾਰੀ ਤਾਂ ਉਹ ਵੀ ਰੋਂਦੀ ਹੈ, ਉਹ ਵੀ ਨੇੜੇ ਆ ਕੇ ਚਲੋ ਕੀਰਨੇ ਪਾਉਂਦੀ ਹੈ, ਪਰ ਜਦੋਂ ਵੇਖਦੀ ਹੈ ਵੀ ਹੁਣ ਤੇ ਮਿੱਟੀ ਹੈ, ਹੁਣ ਤੇ ਇਹਦੇ ਵਿੱਚ ਰਿਹਾ ਹੀ ਕੁਛ ਨਹੀਂ, ਫਿਰ ਉਹ ਵੀ ਪੂਤ ਪੂਤ ਕਹਿ ਕੇ ਕੋਲੋਂ ਭੱਜ ਜਾਂਦੀ, ਕਹਿੰਦੀ ਵੀ ਹੁਣ ਤੇ ਪੂਤ ਬਣ ਗਿਆ, ਹੁਣ ਤੇ ਡਰਾਉਣਾ ਜਿਹਾ ਲੱਗਦਾ, ਹੁਣ ਤੇ ਡਰ ਆਉਂਦਾ, ਕਿਉਂਕਿ ਮੁਰਦੇ ਸਰੀਰ ਤੋਂ ਤਾਂ ਸਾਰੇ ਡਰਦੇ ਨੇ ਨਾ। ਫਿਰ ਉਹ ਘਰ ਵਾਲੀ ਜਿਹਨੂੰ ਆਪਣੀ ਗੱਲ ਦੇ ਨਾਲ ਲਾ ਕੇ ਰੱਖਿਆ ਹੁੰਦਾ, ਭਗਤ ਜੀ ਕਹਿੰਦੇ ਉਹ ਵੀ ਅਖੀਰ ਦੇ ਉੱਤੇ ਪੋਤ ਪੋਤ ਕਹਿ ਕੇ ਉਹ ਵੀ ਕੋਲੋਂ ਭੱਜ ਜਾਂਦੀ ਹੈ।
ਕਹਿ ਰਵਿਦਾਸ ਸਭੈ ਜਗ ਲੁਟਿਆ, ਹਮ ਤੋ ਏਕ ਰਾਮ ਕਹਿ ਛੂਟਿਆ।
ਲੋ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਇਸੇ ਹੀ ਝੂਠੇ ਮੋਹ ਪਿਆਰ ਦੇ ਵਿੱਚ ਸਾਰਾ ਸੰਸਾਰ ਹੀ ਲੁਟਿਆ ਗਿਆ ਹੈ। ਅਸੀਂ ਤੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈ ਕੇ ਵੀ ਅਸੀਂ ਤੇ ਜਮਾਂ ਤੋਂ ਛੁੱਟ ਗਏ ਹਾਂ, ਅਸੀਂ ਤੇ ਮੋਹ ਮਾਇਆ ਤੋਂ ਬੰਧਨਾਂ ਤੋਂ ਵੀ ਛੁੱਟ ਗਏ ਹਾਂ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਏ ਲੋਏ ਹਾਥ ਮਰੋਰੋ, ਬਾਵਲ ਹੋਈ ਸੋ ਸੋ ਲੋਰੋ।
ਲੋ ਹੁਣ ਅੱਗੇ ਭਗਤ ਸ਼ੇਖ ਫਰੀਦ ਜੀ ਦੀ ਬਾਣੀ ਆ ਰਹੀ ਹੈ। ਸ਼ੁਰੂ ਦੇ ਵਿੱਚ ਮੰਗਲਾਚਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ, ਰਾਗ ਸੂਹੀ ਦੇ ਅੰਦਰ ਹੁਣ ਅੱਗੇ ਅਖੀਰ ਦੇ ਉੱਤੇ ਭਗਤ ਸ਼ੇਖ ਫਰੀਦ ਜੀ ਦੀ ਬਾਣੀ ਆ ਰਹੀ ਹੈ। ਸ਼ੇਖ ਮੁਸਲਮਾਨਾਂ ਵਿੱਚ ਇੱਕ ਬਿਰਧ ਜਾਤੀ ਹੈ ਤੇ ਫਰੀਦ ਉਹਨਾਂ ਦਾ ਨਾਮ ਸੀ। ਸ਼ੇਖ ਫਰੀਦ ਜੀ ਦੀ ਬਾਣੀ ਅੱਗੇ ਆ ਰਹੀ ਹੈ। ਸ਼ੇਖ ਫਰੀਦ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇੱਕ ਬਿਰਨ ਇਸਤਰੀ ਦਾ ਰੂਪਕ ਬੰਨ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਇੱਕ ਹੁਬ ਅਤੇ ਤੀਬਰ ਸਿੱਖ ਪ੍ਰਗਟਾਈ ਹੈ ਤੇ ਉਸ ਵਾਹਿਗੁਰੂ ਦੇ ਨਾਲ ਕਿਵੇਂ ਮਿਲਾਪ ਹੋ ਸਕਦਾ ਹੈ ਇਹਦੇ ਬਾਰੇ ਬਹੁਤ ਸੋਹਣੇ ਢੰਗ ਦੇ ਨਾਲ ਚਾਨਣਾ ਪਾਇਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਅਰਦਾਸ ਕੀਤੀ ਹੈ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੈ ਪਛਤਾਨੀ। ਰਹਾਉ ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ, ਹੇ ਖੁਦਾ ਹੇ ਅੱਲਾ ਤਾਲਾ, ਤੂੰ ਦੀਨ ਦੁਨੀਆਂ ਦਾ ਮਾਲਕ ਹੈ, ਸਾਡੇ ਸਿਰ ਦਾ ਸਾਈ ਹੈ, ਪਰ ਮੈਂ ਤੇਰੀ ਖਬਰ ਸਾਰ ਨਹੀਂ ਜਾਣੀ। ਜੋਬਨ ਖੋਏ ਆਪਣੀ ਜਵਾਨੀ ਐਵੇਂ ਗੁਆ ਕੇ ਤੇ ਪਾਛੈ ਪਛਤਾਨੀ, ਮੈਂ ਪਿੱਛੋਂ ਹੁਣ ਪਛਤਾ ਰਹੀ ਹਾਂ। ਕਿਉਂਕਿ ਬਾਬਾ ਸ਼ੇਖ ਫਰੀਦ ਜੀ ਭਾਵੇਂ ਠੀਕ ਹੈ, ਭਗਤੀ ਤਾਂ ਬਚਪਨ ਦੇ ਵਿੱਚ ਹੀ ਕਰਨ ਲੱਗ ਪਏ ਸਨ ਮਾਤਾ ਜੀ ਦੇ ਉਪਦੇਸ਼ ਕਰਕੇ, ਪਰ ਪ੍ਰਾਪਤੀ ਉਹਨਾਂ ਨੂੰ ਬਹੁਤ ਦੇਰ ਬਾਅਦ ਹੋਈ ਸੀ। ਇਸੇ ਲਈ ਭਗਤ ਜੀ ਆਖਦੇ ਨੇ, ਹੇ ਪਤੀ ਪਰਮਾਤਮਾ, ਮੈਂ ਤੇਰੀ ਖਬਰਸਾਰ ਨਹੀਂ ਜਾਣ ਸਕਿਆ, ਮੈਂ ਆਪਣੀ ਜਵਾਨੀ ਦੀ ਅਵਸਥਾ ਤੇ ਐਵੇਂ ਲੰਘਾ ਲਈ, ਹੁਣ ਮੈਂ ਪਿੱਛੋਂ ਪਸ਼ਚਾਤਾਪ ਕਰ ਰਿਹਾ ਹਾਂ। ਇਹ ਬਾਬਾ ਸ਼ੇਖ ਫਰੀਦ ਜੀ ਇੱਕ ਬਿਰਹਣ ਇਸਤਰੀ ਦੇ ਰੂਪਕ ਦੇ ਵਿੱਚ ਉਚਾਰਨ ਕਰਦੇ ਹਨ।
ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਬਾਬਲ ਹੋਈ ਸੋ ਸੋ ਲੋਰੋ।
ਲੋ ਮੈਂ ਤੇ ਉਸ ਹੇ ਵਾਹਿਗੁਰੂ ਤੇਰੇ ਵਿਛੋੜੇ ਦੇ ਵਿੱਚ ਤਪ 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 ਕੇ, ਸੜ ਸੜ ਕੇ, ਜਲ ਜਲ ਕੇ, ਲੋਹੇ ਲੋਹੇ, ਲੁਛ ਲੁਛ ਕੇ, ਹਾਥ ਮਰੋਰੋਂ ਮੈਂ ਤੇ ਹੱਥ ਮਲਦੀ ਹਾਂ। ਮਰੋਰੋਂ ਦਾ ਅਰਥ ਵੀ ਹੱਥ ਮਰੋੜਨੇ, ਹੱਥ ਮਲਣੇ। ਮੈਂ ਤੇ ਤੇਰੇ ਵਿਛੋੜੇ ਦੇ ਵਿੱਚ, ਤੇਰੇ ਗਮ ਦੇ ਵਿੱਚ ਜਲ ਜਲ ਕੇ ਤੇ ਲੁਛ ਲੁਛ ਕੇ ਆਪਣੇ ਹੱਥ ਮਲ ਰਹੀ ਹਾਂ। ਬਾਵਲ ਹੋਈ ਸੋ ਸਹ ਲੋਰੋਂ, ਬਾਵਲ ਦਾ ਅਰਥ ਹੈ ਮੈਂ ਤੇ ਪਾਗਲ ਹੋਈ ਹੋਈ, ਝੱਲੀ ਹੋਈ ਹੋਈ, ਮੈਂ ਤੇ ਉਸ ਪਤੀ ਪਰਮੇਸ਼ਰ ਨੂੰ ਭਾਲਦੀ ਫਿਰਦੀ ਹਾਂ।
ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ।
ਸ਼ਾਇਦ ਮੈਨੂੰ ਇਸ ਗੱਲ ਦਾ ਸ਼ੱਕ ਪੈਂਦਾ ਹੈ, ਹੇ ਵਾਹਿਗੁਰੂ ਪਤੀ ਪਰਮੇਸ਼ਰ, ਤੂੰ ਆਪਣੇ ਮਨ ਦੇ ਵਿੱਚ ਕਿਸੇ ਗੱਲ ਤੋਂ ਗੁੱਸਾ ਕਰ ਲਿਆ ਹੈ। ਜਦੋਂ ਕਿਸੇ ਨੂੰ ਪਤੀ ਨਾ ਮਿਲੇ ਫਿਰ ਇਹ ਵੀ ਗੱਲਾਂ, ਇਹ ਵੀ ਖਿਆਲ ਮਨ ਵਿੱਚ ਆਉਂਦੇ ਨੇ ਨਾ। ਤੈ ਸਹਿ ਮਨ ਮੈਂ ਕੀਆ ਰੋਸ, ਹੇ ਪਤੀ ਪਰਮੇਸ਼ਰ, ਐ ਮੇਰੇ ਸਿਰ ਦੇ ਸਾਈ, ਪਤਾ ਨਹੀਂ ਤੂੰ ਹੀ ਕੋਈ ਮਨ ਵਿੱਚ ਕੋਈ ਗੁੱਸਾ ਧਾਰਨ ਕਰ ਲਿਆ ਹੈ, ਪਰ ਨਹੀਂ, ਐਸਾ ਹੋ ਨਹੀਂ ਸਕਦਾ। ਮੁਝ ਅਵਗੁਣ ਸਹਿ ਨਾਹੀ ਦੋਸ, ਕੋਈ ਮੇਰੇ ਵਿੱਚ ਹੀ ਔਗਣ ਹੈ, ਮੇਰੇ ਵਿੱਚ ਹੀ ਕਮੀ ਹੈ, ਮੇਰੇ ਵਿੱਚ ਹੀ ਕੋਈ ਭੁੱਲ ਚੁੱਕ ਹੈ। ਸਹ ਨਾਹੀ ਦੋਸ, ਪਰ ਉਸ ਪਤੀ ਪਰਮੇਸ਼ਰ ਵਿੱਚ ਤਾਂ ਕੋਈ ਵੀ ਦੋਸ਼ ਨਹੀਂ ਹੈ।
ਤੈ ਸਾਹਿਬ ਕੀ ਮੈਂ ਸਾਰ ਨ ਜਾਨੀ, ਜੋਬਨ ਖੋਏ ਪਾਛੈ ਪਛਤਾਨੀ। ਰਹਾਓ
ਲੋ ਭਗਤ ਜੀ ਫਰਮਾਉਂਦੇ ਨੇ, ਹੇ ਸਿਰ ਦੇ ਸਾਈ, ਐ ਮੇਰੇ ਮਾਲਕ ਵਾਹਿਗੁਰੂ, ਹੇ ਅੱਲਾ ਤਾਲਾ, ਮੈਂ ਤੇ ਤੇਰੀ ਖਬਰ ਸਾਰ ਨੂੰ ਜਾਣ ਹੀ ਨਾ ਸਕੀ। ਮੈਂ ਆਪਣੀ ਜਵਾਨੀ ਐਵੇਂ ਗੁਆ ਕੇ ਪਿੱਛੋਂ ਹੁਣ ਪਸ਼ਚਾਤਾਪ ਕਰ ਰਹੀ ਹਾਂ।
ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਉਂ ਬਿਰਹਿ ਜਾਲੀ।
ਰਹਾਉ ਵਿਸਰਾਮ ਦੇ ਕੇ ਲਓ ਹੁਣ ਭਗਤ ਜੀ ਉਸ ਬਿਰਹਣ ਦੇਹ ਨੂੰ ਸੰਬੋਧਨ ਕਰਕੇ ਆਖਦੇ ਨੇ ਕਾਲੀ ਕੋਇਲ, ਕਿਉਂਕਿ ਜਿਹੜੇ ਸੂਫੀ ਫਕੀਰ ਸਨ ਉਹ ਕਾਲੇ ਕਾਲੀ ਸੂਫ ਦੇ ਕੱਪੜੇ ਪਾਉਂਦੇ ਸਨ, ਇਸ ਲਈ ਉਹਨਾਂ ਨੂੰ ਸੂਫੀ ਆਖਿਆ ਜਾਂਦਾ ਸੀ। ਕਾਲੀ ਸੂਫ ਇੱਕ ਕੱਪੜਾ ਹੁੰਦਾ ਸੀ ਤੇ ਉਹਦੇ ਉਹ ਕੱਪੜੇ ਪਾਉਂਦੇ ਸਨ, ਉਹਨਾਂ ਤੋਂ ਸੂਫੀ ਉਹਨਾਂ ਦਾ ਨਾਮ ਪਿਆ ਹੈ। ਤੇ ਬਾਬਾ ਫਰੀਦ ਜੀ ਵੀ ਉਹ ਸੂਫੀ ਸੰਤ ਸਨ ਤੇ ਉਹ ਕਿਸੇ ਸੂਫੀ ਸੰਤ ਨੂੰ ਆਖਦੇ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਹੇ ਕਾਲੇ ਰੰਗ ਦੀ ਕੋਇਲ ਤੂੰ ਕਿਹੜੇ ਗੁਣਾ ਕਰਕੇ ਕਾਲੀ ਹੋ ਗਈ ਹੈ, ਤੇਰਾ ਰੰਗ ਇੰਨਾ ਕਾਲਾ ਕਿਉਂ ਹੋ ਗਿਆ। ਤਾਂ ਅੱਗੋਂ ਉਹ ਫਕੀਰ ਜਵਾਬ ਦਿੰਦਾ ਹੈ ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ, ਮੈਂ ਉਸ ਆਪਣੇ ਪਿਆਰੇ ਪ੍ਰਭੂ ਦੀ ਖਾਤਰ ਮੈਂ ਉਹਦੇ ਵਿਛੋੜੇ ਦੀ ਅੱਗ ਵਿੱਚ ਛੜ ਗਈ ਹਾਂ, ਇਸ ਲਈ ਮੇਰਾ ਰੰਗ ਕਾਲਾ ਹੋਇਆ ਪਿਆ ਹੈ।
ਬਿਰਹਿ ਬਿਹੂਨ ਕਤਹਿ ਸੁਖ ਪਾਏ, ਜਹੋਏ ਕਿਰਪਾ ਤਾਂ ਪ੍ਰਭੂ ਮਿਲਾਏ।
ਦੱਸੋ ਕੋਈ ਵੀ ਇਸਤਰੀ ਪਤੀ ਪਰਮੇਸ਼ਰ ਤੋਂ ਬਿਨਾਂ, ਕੋਈ ਵੀ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਤੋਂ ਬਿਨਾਂ ਕਿੱਥੇ ਸੁਖ ਪ੍ਰਾਪਤ ਕਰ ਸਕਦੀ ਹੈ, ਨਹੀਂ ਪ੍ਰਾਪਤ ਕਰ ਸਕਦੀ। ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਵੀ ਜਦੋਂ ਸਤਿਗੁਰੂ ਮਿਹਰਬਾਨ ਹੁੰਦੇ ਨੇ, ਕਿਉਂਕਿ ਸਤਿਗੁਰੂ ਦਰਗਾਹੀ ਬਸੀਠ ਹਨ, ਤੇ ਫੇਰ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਉਂਦੇ ਹਨ।
ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ।
ਲੋ ਭਗਤ ਜੀ ਫਰਮਾਉਂਦੇ ਨੇ ਵਿਦਣ ਖੂਹੀ, ਇਹ ਜਿਹੜਾ ਸੰਸਾਰ ਦਾ ਮੋਹ ਹੈ ਇਹ ਤੇ ਇੱਕ ਵਿਦਣ ਖੂਹੀ, ਬੜੀ ਦੁਖਦਾਈ ਖੂਹੀ ਹੈ। ਤੇ ਜੀਵ ਰੂਪ ਇਸਤਰੀ ਬਿਲਕੁਲ ਇੱਥੇ ਇਕੱਲੀ ਹੈ, ਨਾ ਕੋ ਸਾਥੀ ਨਾ ਕੋ ਬੇਲੀ, ਨਾ ਇਹਦਾ ਕੋਈ ਇੱਥੇ ਸਾਥੀ ਹੈ, ਨਾ ਹੀ ਕੋਈ ਇਹਦਾ ਕੋਈ ਹੋਰ ਬੇਲੀ ਮਦਦਗਾਰ ਹੈ। ਇਹ ਮਾਇਆ ਦਾ ਮੋਹ ਇੱਕ ਬੜੀ ਦੁਖਦਾਈ ਖੂਹੀ ਹੈ। ਵਿਦਨ ਦਾ ਅਰਥ ਦੁਖਦਾਈ ਮਹਾਂਪੁਰ ਕਰਦੇ ਸਨ, ਪਰ ਕੁਛ ਟੀਕਾਕਾਰਾਂ ਨੇ ਵਿਦਨ ਦਾ ਅਰਥ ਕੀਤਾ ਹੈ ਵੀ ਜਿਹੜੀ ਬਿਲਕੁਲ ਸੁੰਨਸਾਨ ਜਗ੍ਹਾ ਤੇ ਖੂਹੀ ਹੋਵੇ ਤੇ ਉਹਨੂੰ ਵਿਦਨ ਖੂਹੀ ਕਹਿੰਦੇ ਨੇ। ਵਿਦਨ ਦਾ ਅਰਥ ਵੀ ਉਹ ਵਿਧਣੀ ਨਖਸਮੀ ਜਿੱਥੇ ਕੋਈ ਜਾਵੇ ਨਾ, ਵਿਦਨ ਖੂਹੀ ਵੀ ਇਹ ਜਿਹੜਾ ਸੰਸਾਰ ਦਾ ਮੋਹ ਹੈ ਇਹ ਵੀ ਇੱਕ ਐਸੀ ਉਜਾੜ ਦੇ ਵਿੱਚ ਜਿਵੇਂ ਕੋਈ ਖੂਹੀ ਹੋਵੇ ਉਸੇ ਤਰ੍ਹਾਂ ਹੀ ਹੈ। ਜੀਵ ਰੂਪ ਇਸਤਰੀ ਬਿਲਕੁਲ ਇੱਥੇ ਇਕੱਲੀ ਹੈ, ਨਾ ਹੀ ਕੋਈ ਇਹਦਾ ਸਾਥੀ ਹੈ, ਨਾ ਹੀ ਕੋਈ ਇਹਦਾ ਮਦਦਗਾਰ ਹੈ। ਅਥਵਾ ਵਿਧਣ ਖੂਹੀ ਜਿਹੜੀ ਮੌਤ ਹੈ ਉਹ ਵੀ ਇੱਕ ਬੜੀ ਦੁਖਦਾਈ ਖੂਹੀ ਵਾਂਗੂ ਹੈ, ਕਿਉਂਕਿ ਜਦੋਂ ਆਦਮੀ ਖੂਹ ਵਿੱਚ ਡਿੱਗ ਪਵੇ ਨਾ ਜਾਂ ਅੰਨੀ ਖੂਹੀ ਵਿੱਚ, ਉੱਥੋਂ ਨਿਕਲਣਾ ਔਖਾ ਹੀ ਹੁੰਦਾ। ਵਿਧਣ ਖੂਹੀ ਜਿਹੜੀ ਮੌਤ ਹੈ ਇੱਕ ਬੜੀ ਦੁਖਦਾਈ ਖੂਹੀ ਹੈ ਤੇ ਇਹਦੇ ਵਿੱਚ ਜੀਵ ਰੂਪ ਇਸਤਰੀ ਇਕੱਲੀ ਹੀ ਡਿੱਗ ਪਈ ਹੈ, ਮਾਇਆ ਦੇ ਮੋਹ ਦੇ ਵਿੱਚ, ਮੌਤ ਦੇ ਮੂੰਹ ਦੇ ਵਿੱਚ ਜਾ ਕੇ ਪੈ ਗਈ ਹੈ। ਨਾ ਕੋ ਸਾਥੀ ਨਾ ਕੋ ਬੇਲੀ, ਨਾ ਹੀ ਇਹਦਾ ਇੱਥੇ ਕੋਈ ਸਾਥੀ ਬੋੜਦਾ ਹੈ ਤੇ ਨਾ ਹੀ ਕੋਈ ਇਹਦਾ ਹੋਰ ਮਦਦਗਾਰ ਹੁੰਦਾ ਹੈ।
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾ ਫਿਰ ਦੇਖਾ ਤਾ ਮੇਰਾ ਅਲੋਹ ਬੇਲੀ।
ਪਰ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਤੇ ਫਿਰ ਵਾਹਿਗੁਰੂ ਨੇ ਮਿਹਰ ਕਰ ਦਿੱਤੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਨੇ ਕਿਰਪਾ ਕਰਕੇ ਇਸ ਜੀਵ ਰੂਪ ਇਸਤਰੀ ਨੂੰ ਸਾਧ ਸੰਗਤ ਦੇ ਨਾਲ ਮਿਲਾ ਦਿੱਤਾ, ਗੁਰੂ ਦੀ ਸਤਸੰਗਤ ਵਿੱਚ ਮਿਲਾ ਦਿੱਤਾ। ਫਿਰ ਗੁਰੂ ਦੀ ਜਦੋਂ ਮਿਹਰ ਹੋਈ ਤੇ ਫਿਰ ਇਹ ਕਵਾੜ ਖੁੱਲ ਗਏ, ਐਸਾ ਅਨੁਭਵ ਜਾਗ ਪਿਆ ਜਾਂ ਫਿਰ ਦੇਖਾਂ ਤਾਂ ਮੇਰਾ ਅਲੋਹ ਬੇਲੀ, ਹੁਣ ਮੈਂ ਫਿਰ ਮੁੜ ਕੇ ਜਿੱਥੇ ਵੀ ਦੇਖਦੀ ਹਾਂ ਉੱਥੇ ਮੇਰਾ ਪਿਆਰਾ ਅੱਲਾ, ਉਹ ਖੁਦਾ, ਉਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਹੁਣ ਦਿਖਾਈ ਦੇ ਰਿਹਾ ਹੈ, ਜਾਂ ਫਿਰ ਦੇਖਾ ਤਾਂ ਮੇਰਾ ਅਲੋਹ ਬੇਲੀ। ਮੁਸਲਮਾਨ ਉਸ ਪਰਮੇਸ਼ਰ ਨੂੰ ਅੱਲਾ ਤਾਲਾ ਕਹਿੰਦੇ ਨੇ, ਇਹ ਅਲੋਹ ਬੇਲੀ। ਬਾਬਾ ਫਰੀਦ ਜੀ ਵੀ ਸੂਫੀ ਸਾਧੂ ਸਨ, ਸੂਫੀ ਸੰਤ ਸਨ, ਕਹਿੰਦੇ ਹੁਣ ਐਸੀ ਸਤਿਗੁਰੂ ਦੀ ਮਿਹਰ ਹੋ ਗਈ, ਮੈਂ ਫਿਰ ਹੁਣ ਜਿੱਥੇ ਵੀ ਦੇਖਦਾ ਹਾਂ ਉੱਥੇ ਮੇਰਾ ਬੇਲੀ, ਮੇਰਾ ਪਿਆਰਾ, ਮੇਰਾ ਸਾਥੀ ਅੱਲਾ ਖੁਦਾ ਦਿਸ ਰਿਹਾ ਹੈ।
ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪੀਣੀ।
ਲੋ ਭਗਤ ਫਰੀਦ ਜੀ ਫਰਮਾਉਂਦੇ ਨੇ ਭਾਈ ਜਿਹੜੀ ਸਾਡੀ ਫਕੀਰੀ ਦੀ ਵਾਟ ਹੈ ਨਾ, ਇਹ ਫਕੀਰੀ ਦਾ ਪੰਧ ਹੈ ਤੇ ਫਕੀਰੀ ਦੀ ਵਾਟ ਖਰੀ ਉਡੀਣੀ ਬਹੁਤ ਉਦਾਸ ਕਰਨ ਵਾਲੀ ਹੈ, ਬਹੁਤ ਬੋਰ ਕਰਨ ਵਾਲੀ ਹੈ। ਜਿਵੇਂ ਕੋਈ ਪਹਾੜੀ ਰਸਤਾ ਹੋਵੇ ਉੱਥੇ ਕਈ ਵਾਰੀ ਬੰਦੇ ਦਾ ਦਿਲ ਘਬਰਾਉਂਦਾ ਹੈ। ਇਸੇ ਤਰ੍ਹਾਂ ਕਿਸੇ ਕਵੀ ਨੇ ਲਿਖਿਆ ਹੈ, ਫਕੀਰਾ ਫਕੀਰੀ ਦੂਰ ਹੈ ਜੋ ਉੱਚੀ ਲੰਮੀ ਖਜੂਰ ਹੈ, ਚੜ ਜਾਏ ਤਾਂ ਪੀਵੇ ਪ੍ਰੇਮ ਰਸ, ਟਹਿ ਜਾਏ ਤਾਂ ਚੱਕਣਾ ਚੂਰ ਹੈ। ਇਹ ਫਕੀਰੀ ਵੀ ਬਹੁਤ ਔਖੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਬਾਣੀ ਦੇ ਵਿੱਚ ਵੀ ਆਖਿਆ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬੇਖਮ ਮਾਰਗ ਚੱਲਣਾ। ਅੱਗੇ ਚੱਲ ਕੇ ਲਿਖਿਆ ਹੈ, ਖੰਨੇ ਹੋ ਤਿੱਖੀ, ਵਾਲਾਂ ਹੋ ਨਿੱਕੀ, ਏਤ ਮਾਰਗ ਜਾਣਾ। ਇਹ ਸਾਡੀ ਵਾਟ, ਭਗਤੀ ਦੀ ਵਾਟ, ਇਹ ਫਕੀਰੀ ਦੀ ਵਾਟ ਬਹੁਤ ਉਦਾਸ ਕਰਨ ਵਾਲੀ ਹੈ। ਖੰਨੇ ਹੋ ਤਿੱਖੀ ਬਹੁਤ ਪੀਣੀ, ਇਹ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਤੇ ਵਾਲ ਦੇ ਨਾਲੋਂ ਵੀ ਬਹੁਤ ਪੀਣੀ ਦਾ ਅਰਥ ਬਹੁਤ ਬਾਰੀਕ, ਬਹੁਤ ਮਹੀਨ ਹੈ।
ਉਸ ਉਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ।
ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਉਸ ਉੱਤੇ ਸਾਡਾ ਰਸਤਾ ਹੈ, ਉਸ ਫਕੀਰੀ ਦੇ ਰਸਤੇ ਉੱਤੇ ਸਾਨੂੰ ਚੱਲਣਾ ਪੈ ਰਿਹਾ ਹੈ। ਇਸੇ ਲਈ ਸ਼ੇਖ ਫਰੀਦ ਜੀ ਕਹਿੰਦੇ ਨੇ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਸ਼ੇਖ ਫਰੀਦ, ਤੇਰਾ ਰਸਤਾ ਬਹੁਤ ਲੰਬਾ ਹੈ, ਵਾਟ ਬਹੁਤ ਲੰਬੀ ਹੈ, ਇਸੇ ਲਈ ਤੂੰ ਸਵੇਰਾ ਦਾ ਅਰਥ ਸਵਖਤ ਹੀ ਉੱਠ ਕੇ, ਭਾਵ ਸੁਬਹਾ ਉੱਠ ਕੇ ਫੁਰਤੀ ਦੇ ਨਾਲ ਉਸ ਰਸਤੇ ਨੂੰ ਯਾਦ ਕਰ। ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਜੇ ਰਸਤਾ ਲੰਬਾ ਹੋਵੇ ਤਾਂ ਸ਼ੇਖ ਫਰੀਦ ਜੀ ਕਹਿੰਦੇ ਨੇ ਵੀ ਫਿਰ ਸਵਖਤ ਹੀ ਉੱਠ ਕੇ ਉਸ ਰਸਤੇ ਨੂੰ ਯਾਦ ਕਰਨਾ ਚਾਹੀਦਾ ਹੈ, ਭਾਵ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੀ ਭਗਤੀ ਕਰਨੀ ਚਾਹੀਦੀ ਹੈ।
ਸੁਹੀ ਲਲਿਤ ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ।
ਲੋ ਹੁਣ ਅੱਗੇ ਸੂਹੀ ਤੇ ਲਲਿਤ ਮਿਸ਼ਰਤ ਰਾਗਣੀ ਦੇ ਵਿੱਚ ਅਗਲਾ ਅਖੀਰਲਾ ਸ਼ਬਦ ਬਾਬਾ ਸ਼ੇਖ ਫਰੀਦ ਜੀ ਦਾ ਉਚਾਰਨ ਕੀਤਾ ਹੋਇਆ, ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ। ਇਹ ਬਾਬਾ ਫਰੀਦ ਜੀ ਦਾ ਸ਼ਬਦ ਹੈ। ਰਹਾਉ ਦੀਆਂ ਪੰਕਤੀਆਂ ਨੇ, ਹੱਥ ਨਾ ਲਾਏ ਕਸੁੰਬੜੇ, ਜਲ ਜਾਸੀ ਢੋਲਾ। ਭਗਤ ਜੀ ਕਹਿੰਦੇ ਨੇ, ਅਕਸੁੰਬੇ ਦਾ ਰੰਗ ਬੜਾ ਭੜਕੀਲਾ ਹੁੰਦਾ ਹੈ ਤੇ ਮਨ ਨੂੰ ਖਿੱਚ ਵੀ ਪਾਉਂਦਾ, ਅੱਖਾਂ ਵੀ ਝੁੰਦੇ ਆ ਜਾਂਦੀਆਂ ਨੇ, ਪਰ ਵੇਖੀ ਕਿਤੇ ਪਿਆਰੇ, ਢੋਲਾ ਦਾ ਅਰਥ ਪਿਆਰੇ, ਵੀ ਇਸ ਕਸੁੰਬੀ ਰੰਗ ਨੂੰ ਸੋਹਣਾ ਜਾਣ ਕੇ ਇਹਨੂੰ ਹੱਥ ਨਾ ਲਾ ਬੈਠੀ। ਜਿਵੇਂ ਅੱਗ ਦਾ ਰੰਗ ਬੜਾ ਸੋਹਣਾ ਲੱਗਦਾ, ਦੇਖਣ ਨੂੰ ਕਸੁੰਬੀ ਰੰਗ ਹੁੰਦਾ, ਸੱਪ ਦਾ ਰੰਗ ਵੀ ਬੜਾ ਸੋਹਣਾ ਲੱਗਦਾ, ਪਰ ਇਸੇ ਤਰ੍ਹਾਂ ਮਾਇਆ ਦੇ ਰੰਗ ਨੇ, ਵਿਸ਼ਿਆਂ ਦੇ ਰੰਗ ਨੇ, ਇਹ ਵੀ ਕਸੁੰਬੀ ਰੰਗ ਵਰਗੇ ਨੇ। ਸੋ ਬਾਬਾ ਫਰੀਦ ਜੀ ਕਹਿੰਦੇ ਨੇ, ਹੱਥ ਨਾ ਲਾਈ ਕਸੁੰਬੜੈ, ਜਲ ਜਾਸੀ ਢੋਲਾ। ਐ ਪਿਆਰੇ, ਇਸ ਕਸੁੰਬੇ ਰੰਗ ਨੂੰ, ਵਿਸ਼ਿਆਂ ਨੂੰ, ਮਾਇਆ ਨੂੰ ਹੱਥ ਨਾ ਲਾ ਬੈਠੀ, ਉਹ ਪਿਆਰੇ ਸੜ ਜਾਵੇਗਾ, ਤੇਰਾ ਹੱਥ ਸੜ ਜਾਵੇਗਾ, ਜੇ ਤੂੰ ਇਹਨੂੰ ਹੱਥ ਪਾ ਬੈਠਾ ਤੇਰਾ ਹੱਥ ਸੜ ਜਾਵੇਗਾ। ਲੋ ਹੁਣ ਆਰੰਭ ਤੋਂ ਬਾਬਾ ਫਰੀਦ ਜੀ ਫਰਮਾਉਂਦੇ ਹਨ, ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇਲਾ। ਇਹ ਜਿਹੜਾ ਸ਼ਬਦ ਹੈ ਬਾਬਾ ਫਰੀਦ ਜੀ ਦਾ, ਇਹਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਦੀ ਝਲਕ ਦਿਖਾਈ ਦਿੰਦੀ ਹੈ। ਬਾਬਾ ਫਰੀਦ ਜੀ ਲਿਖਦੇ ਨੇ ਕਿ ਐ ਮਨੁੱਖ, ਤੂੰ ਆਪਣਾ ਬੇੜਾ ਬੰਨ ਨਹੀਂ ਸਕਿਆ, ਜਦੋਂ ਬੰਨਣ ਦਾ ਸਮਾਂ ਸੀ ਉਹ ਸਮੇਂ ਤੂੰ ਬੇੜਾ ਬੰਨ ਨਹੀਂ ਸਕਿਆ, ਭਾਵ ਤੇਰੀ ਜਵਾਨੀ, ਤੇਰੀ ਉਮਰ ਸਾਰੀ ਐਵੇਂ ਬੀਤ ਗਈ ਹੈ, ਤੇ ਫੇਰ ਜਦੋਂ ਅੱਗੇ ਪ੍ਰਲੋਕ ਵਿੱਚ ਜਾਣਾ ਪਿਆ ਤੇ ਉਸ ਵੇਲੇ ਤੈਨੂੰ ਪ੍ਰਲੋਕ ਦਾ ਰਸਤਾ ਬੜਾ ਹੀ ਦੁਖਦਾਈ ਸਾਬਤ ਹੋਵੇਗਾ।
ਪਰ ਸਰਵਰ ਜਬ ਉਛ ਲੈ ਤਬ ਤਰਨ ਦੁਹੇਲਾ।
ਲੋ ਭਗਤ ਜੀ ਕਹਿੰਦੇ ਨੇ, ਜਦੋਂ ਬੇੜਾ ਬੰਨਣ ਦਾ ਸਮਾਂ ਸੀ ਉਸ ਵੇਲੇ ਤੂੰ ਬੇੜਾ ਬੰਨ ਨਹੀਂ ਸਕਿਆ, ਫੇਰ ਜਦੋਂ ਪਰ ਸਰਵਰ ਜਬ ਉਛ ਲੈ, ਜਦੋਂ ਅੱਗੇ ਜਿਹੜਾ ਬੈ ਤਰਨੀ ਨਦੀ ਦਾ, ਉਹ ਬਹੁਤ ਵੱਡਾ ਸਰੋਵਰ ਹੈ, ਇੱਕ ਦਰਿਆ ਹੈ, ਸਮੁੰਦਰ ਹੈ, ਉਹ ਜਦੋਂ ਭਰ ਕੇ ਉਛਲੇਗਾ ਤਬ ਤਰਨ ਦੁਹੇਲਾ, ਉਸਨੂੰ ਤਰਨਾ ਤੇਰੇ ਲਈ ਬਹੁਤ ਹੀ ਕਠਿਨ ਹੋਵੇਗਾ, ਇਸ ਲਈ ਤੈਨੂੰ ਬੇੜਾ ਬੰਨਣਾ ਚਾਹੀਦਾ ਸੀ, ਪਰ ਤੂੰ ਸਮੇਂ ਸਿਰ ਬੇੜਾ ਬੰਨ ਨਹੀਂ ਸਕਿਆ, ਇਸ ਲਈ ਜਦੋਂ ਅੱਗੇ ਪ੍ਰਲੋਕ ਦੇ ਰਸਤੇ ਵਿੱਚ ਬੈਤਰਨੀ ਨਦੀ ਦਾ ਸਾਗਰ ਭਰ ਕੇ ਉਛਲੇਗਾ ਤੇ ਉਸਨੂੰ ਤਰਨਾ ਬਹੁਤ ਕਠਿਨ ਹੋ ਜਾਵੇਗਾ।
ਹੱਥ ਨਾ ਲਾਏ ਕਸੁੰਬੜਾ, ਜਲ ਜਾਸੀ ਢੋਲਾ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਪਿਆਰਿਆ, ਤੂੰ ਕਸੁੰਬੇ ਰੰਗ ਨੂੰ ਸੋਹਣਾ ਜਾਣ ਕੇ ਹੱਥ ਨਾ ਲਾ ਬੈਠੀ, ਇਹ ਤੇ ਨਿਰੀ ਅੱਗ ਹੈ, ਇਹ ਮਾਇਆ ਅੱਗ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਇਸ ਮਾਇਆ ਦੇ ਸੋਹਣੇ ਰੰਗ ਨੂੰ ਵੇਖ ਕੇ, ਕਸੁੰਬੀ ਰੰਗ ਨੂੰ ਦੇਖ ਕੇ ਹੱਥ ਨਾ ਲਾ ਬੈਠੀ, ਪਿਆਰਿਆ ਤੇਰਾ ਹੱਥ ਸੜ ਜਾਵੇਗਾ।
ਇੱਕ ਆਪੀ ਨੈ ਪਤਲੀ ਸਹਿ ਕੇ ਰੇ ਬੋਲਾ।
ਰਹਾਉ ਬਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਇੱਕ ਆਪੀ ਨੈ ਪਤਲੀ, ਇੱਕ ਐਸੀਆਂ ਵੀ ਰੂਹਾਂ ਨੇ ਵੀ ਜਿਨ੍ਹਾਂ ਨੇ ਸਹਿ ਕੇਰੇ ਬੋਲਾ ਪਤੀ ਪਰਮੇਸ਼ਰ ਦੇ ਬੋਲਾਂ ਨੂੰ ਮੰਨ ਕੇ, ਪਤੀ ਪਰਮੇਸ਼ਰ ਦੇ ਬਚਨਾਂ ਨੂੰ ਮੰਨ ਕੇ, ਤੇ ਇੱਕ ਐਸੀਆਂ ਵੀ ਜੀਵ ਰੂਪ ਸਖੀਆਂ ਨੇ ਜਿਨ੍ਹਾਂ ਨੇ ਲੋਕ ਤੇ ਪਰਲੋਕ ਦੇ ਵਿੱਚ ਆਪਤ ਇੱਜ਼ਤ ਪ੍ਰਾਪਤ ਕਰ ਲਈ ਹੈ।
ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ।
ਪਰ ਯਾਦ ਰੱਖ, ਇਹ ਮਨੁੱਖਾਂ ਦੇ ਬਾਰ ਬਾਰ ਨਹੀਂ ਮਿਲਣੀ। ਜਿਵੇਂ ਥਣਾਂ ਦੇ ਵਿੱਚੋਂ ਇੱਕ ਵਾਰੀ ਦੁੱਧ ਬਾਹਰ ਆ ਜਾਵੇ ਫਿਰ ਮੁੜ ਕੇ ਵਾਪਸ ਨਹੀਂ ਜਾ ਸਕਦਾ, ਇਸੇ ਤਰ੍ਹਾਂ ਜਦੋਂ ਇੱਕ ਵਾਰੀ ਸਰੀਰ ਨਾਲੋਂ ਜੀਵ ਵਿਛੜ ਗਿਆ ਫਿਰ ਹੋਏ ਨਾ ਮੇਲਾ, ਫਿਰ ਦੁਬਾਰਾ ਮੁੜ ਕੇ ਇਸਦਾ ਮਿਲਾਪ ਨਹੀਂ ਹੋਣਾ।
ਕਹੇ ਫਰੀਦ ਸਹੇਲੀ ਹੋ ਸਹੋ ਅਲਾਏ ਸੀ।
ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਐ ਸਹੇਲੀਓ ਐ ਸਖੀਓ ਸਹੋ ਅਲਾਏ ਸੀ। ਜਦੋਂ ਪਤੀ ਪਰਮੇਸ਼ਰ ਬੁਲਾਵੇਗਾ, ਜਦੋਂ ਵਾਹਿਗੁਰੂ ਪਰਲੋਕ ਦਾ ਸੱਦਾ ਭੇਜੇਗਾ।
ਹੰਸ ਚਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ।
ਉਸ ਵੇਲੇ ਜਿਹੜਾ ਜੀਵ ਆਤਮਾ ਹੈ ਡੁੰਮਣਾ ਦਾ ਅਰਥ ਉਦਾਸ ਹੋ ਕੇ ਦੁਖੀ ਹੋ ਕੇ ਇਥੋਂ ਚੱਲ ਪਵੇਗਾ। ਇਹ ਤਨ ਢੇਰੀ ਥੀ ਸੀ, ਇਹ ਜਿਹੜਾ ਸਰੀਰ ਹੈ ਇਹ ਉਸ ਵੇਲੇ ਸਵਾਹ ਦੀ ਢੇਰੀ ਬਣ ਜਾਵੇਗਾ। ਜੀਵ ਆਤਮਾ ਪੌਰ ਦੁਖੀ ਹੋ ਕੇ ਇਥੋਂ ਚਲਿਆ ਜਾਵੇਗਾ, ਤੇਰਾ ਸਰੀਰ ਖਾਕ ਦੀ ਢੇਰੀ ਬਣ ਜਾਵੇਗਾ। ਇਸ ਢੰਗ ਦੇ ਨਾਲ ਇਹ ਜਿਹੜਾ ਬਾਬਾ ਫਰੀਦ ਜੀ ਦਾ ਸ਼ਬਦ ਉਚਾਰਨ ਕੀਤਾ ਹੋਇਆ ਸੀ, ਇਹ ਕੁਝ ਮਨੁੱਖ ਨੂੰ ਨਿਰਾਸ਼ਾ ਵਿੱਚ ਲੈ ਜਾਂਦਾ ਸੀ, ਤੇ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਸੂਹੀ ਰਾਗ ਦੇ ਆਰੰਭ ਦੇ ਵਿੱਚ ਇਸ ਦੇ ਮੁਕਾਬਲੇ ਤੇ ਇਹਦੇ ਜਵਾਬ ਦੇ ਵਿੱਚ ਦੂਸਰਾ ਸ਼ਬਦ ਉਚਾਰਨ ਕੀਤਾ ਹੈ, ਜਪ ਤਪ ਕਾ ਬੰਧ ਬੇੜਲਾ ਜਿਤ ਲੰਘਿਆ ਵਿਹੇਲਾ, ਪਰ ਨਾ ਸਰਵਰ ਨਾ ਉਛਲਾ ਐਸਾ ਪੰਥ ਸੁਹੇਲਾ। ਔਰ ਉਹ ਇਹ ਸ਼ਬਦ ਨੂੰ ਉਸ ਦੇ ਨਾਲ ਮਿਲਾ ਕੇ ਜਦੋਂ ਤੁਸੀਂ ਵਿਚਾਰ ਕਰੋਗੇ ਤੇ ਇਸ ਸ਼ਬਦ ਨੂੰ ਪੜ੍ਹ ਕੇ ਜੋ ਮਨੁੱਖ ਦੇ ਮਨ ਦੇ ਵਿੱਚ ਨਿਰਾਸ਼ਾ ਹੁੰਦੀ ਸੀ ਉਸ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹ ਪਵਿੱਤਰ ਸ਼ਬਦ ਉਚਾਰਨ ਕੀਤਾ, ਜਿਹਨੂੰ ਪੜ੍ਹ ਕੇ ਵਿਚਾਰ ਕੇ ਜਿਗਿਆਸੂ ਦੇ ਮਨ ਨੂੰ ਟਾਰਸ ਮਿਲ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਸਿੱਖਿਆ ਸਾਨੂੰ ਮਿਲੀ ਹੈ, ਇਹਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੇ ਫਰੀਦ ਸਹੇਲੀ ਹੋ ਸਹੋ ਅਲਾਏ ਸੀ, ਹੰਸ ਚਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।